ਜਦੋਂ ਤੂੰ ਰਜਾਈ ਵਿੱਚ ਬੈਠਦਾ ਨੀਂਦ ਤੇ ਅੱਗੇ ਤੇਰੀ ਉਡੀਕ ਕਰ ਰਹੀ ਹੈ, ਤੇਰਾ ਜਪਜੀ ਸਾਹਿਬ ਕਦੀ ਸਿਰੇ ਨਹੀਂ ਚੜ੍ਹਨ ਦੇਗੀ। ਪੁਰਾਤਨ ਗੁਰਸਿੱਖ ਉੱਠਦੇ ਮਗਰੋਂ ਸਨ, ਪਹਿਲਾਂ ਬਿਸਤਰਾ ਝਾੜ ਕੇ ਸਫਾਈ ਕਰਕੇ ਤਹਿ ਲਾ ਕੇ ਇੱਕ ਪਾਸੇ ਰਜਾਈ, ਇਸ਼ਨਾਨ ਕਰਨ ਤੋਂ ਬਾਅਦ ਜੇ ਨੀਂਦ ਤੋਂ ਬਚਣਾ ਹੈ ਤੇ ਸਰੀਰ ਤੇ ਵਸਤਰ ਬਹੁਤ ਘੱਟ ਹੋਣ, ਐਸਾ ਨਾ ਹੋਵੇ ਕਿ ਰਜਾਈ ਤਹਿ ਲਾ ਦਿੱਤੀ ਤੇ ਭੂਰੀ ਦੀ ਕੜਮਾ। ਰਾਤ ਨੂੰ ਭੋਜਨ ਘੱਟ ਛੱਕ, ਨੀਂਦ ਸਵੇਰੇ ਬਹੁਤ ਘੱਟ ਜਾਵੇਗੀ। ਸਾਧਨ ਨੇ ਉੱਠ ਕੇ ਖਲੋ ਕੇ ਨਿਤਨੇਮ ਕਰ, ਨੀਂਦ ਦੇ ਬਤਾਉਣ ਦੇ ਸਾਧਨ ਨਿੱਕੇ ਨਿੱਕੇ ਆਪ ਕਰ। ਜੇ ਸ਼ੌਂਕ ਹੋਵੇ ਤੇ ਨੀਂਦ ਲਾਗੇ ਆਉਂਦੀ ਨਹੀਂ। ਜੇ ਤੂੰ ਸਵੇਰੇ ਟੈਲੀਵਿਜ਼ਨ ਆਨ ਕਰ ਲੈ ਤੇ ਵੇਖੀਏ ਫਿਰ ਤੈਨੂੰ ਨੀਂਦ ਆਏ ਕਿ ਨਾ ਆਏ, ਕਿਉਂਕਿ ਉਧਰ ਸ਼ੌਂਕ ਹੈ, ਗੱਲਾਂ ਕਰਨ ਲੱਗ ਪਏ, ਨੀਂਦ ਤੇਰੇ ਤੋਂ ਦੂਰ ਚਲੇ ਜਾਏਗੀ। ਪਰ ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ ਸਾਂਝ ਜਾਏ ਸਵਾਰੇ ਸਾਂਝ ਬਿਆਲ, ਸਾਂਝ ਤੇ ਬਿਆਲ ਸਵੇਰੇ ਤੇ ਬਿਆਲ ਸ਼ਾਮ ਨੂੰ ਸਵਾਰੇ। ਮਾਇਆ ਦੀ ਨੀਂਦ ਨੇ, ਮਾਇਆ ਦੇ ਪ੍ਰਭਾਵ ਨੇ ਇਨਸਾਨ ਨੂੰ ਸਵਾਲਿਆ, ਸੁੱਤਾ ਹੈ, ਇਹ ਨੀਂਦ ਆਈ ਹੈ।
ਇਤ ਉਤ ਮਨਮੁਖ ਬਾਧੇ ਕਾਲ,
ਬਸ ਇਤ ਉਤ ਮਨਮੁਖ ਬਾਂਧੇ ਕਾਲ। ਮਨਮੁਖ ਹੈ, ਸਵੇਰੇ ਵੀ ਸੁੱਤਾ, ਜੇ ਗੁਟਕਾ ਫੜਦਾ ਫਿਰ ਵੀ ਸੌ ਜਾਂਦਾ। ਉਹਨੇ ਮਨ ਨੂੰ ਪ੍ਰਧਾਨਤਾ ਦਿੱਤੀ ਹੈ ਤੇ ਨੀਂਦ ਆਉਣੀ ਹੈ। ਇਤ ਉਤ ਮਨਮੁਖ ਬਾਂਧੇ ਕਾਲ, ਜਿਹਨੇ ਮਨ ਨੂੰ ਹੀ ਮੁਖੀ ਬਣਾਇਆ ਹੈ ਤੇ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਮਾਇਆ ਦੇ ਪ੍ਰਭਾਵ ਨੇ ਉਹਨਾਂ ਮਨੁੱਖਾਂ ਨੂੰ ਛੱਡਿਆ ਨਹੀਂ। ਉਹ ਇੱਥੇ ਵੀ ਚੰਬੜੀ ਹੈ ਤੇ ਗਾਂ ਪ੍ਰਲੋਕ ਵਿੱਚ ਵੀ ਉਹਨੂੰ ਨਾਲ ਹੀ ਲੈ ਕੇ ਜਾਏਗੀ। ਹੁਣ ਤੇ ਥੋੜੀ ਨੀਂਦ ਵਿੱਚ ਸੌਂਦਾ ਹੈ ਤੇ ਜਾਗ ਪੈਂਦਾ, ਇੱਕ ਨੀਂਦ ਵੱਡੀ ਹੈ, ਇੱਕ ਆਦ ਦੀ ਨੀਂਦ ਹੈ ਤੇ ਇੱਕ ਮੌਤ ਦੀ ਨੀਂਦ ਹੈ ਤੇ ਦੋਨੋਂ ਹੀ ਨੀਂਦਾਂ। ਮੌਤ ਦੀ ਨੀਂਦ ਵਿੱਚ ਵੀ ਸਰੀਰ ਦਾ ਚੇਤਾ ਨਹੀਂ ਰਹਿੰਦਾ ਤੇ ਰਾਤ ਦੀ ਮੌਤ ਵਿੱਚ ਵੀ ਚੇਤਾ ਨਹੀਂ ਰਹਿੰਦਾ, ਸਰੀਰ ਨਾਲ ਸੰਬੰਧ ਟੁੱਟਾ ਹੋਇਆ। ਸਮਝੋ ਵੀ ਰਾਤ ਇੱਕ ਛੋਟੀ ਮੌਤ ਹੈ, ਵੱਡੀ ਮੌਤ ਇੱਕ ਅੱਗੇ ਹੈ। ਇਸੇ ਕਰਕੇ ਗੁਰੂ ਕਿਉਂ ਉਚਾਰਿਆ, ਤੂੰ ਛੋਟੀ ਮੌਤ ਤੋਂ ਪਹਿਲਾਂ ਦਵਾਈ ਲੈ, ਤੇਰੀ ਮੌਤ ਹਟ ਜਾਏਗੀ, ਮੌਤ ਦੂਰ ਹੋਵੇਗੀ। ਦਵਾਈ ਕਿਹੜੀ ਹੈ? ਕੀਰਤਨ ਸੋਹਲੇ ਦਾ ਪਾਠ, ਇਹ ਦਵਾਈ ਹੈ। ਜੋ ਟਿਕੇ ਹੋਏ ਮਨ ਦੇ ਨਾਲ ਸੋਹਲੇ ਦਾ ਪਾਠ ਕਰਕੇ ਸੌਂ ਜਾਏ ਤੇ ਫਿਰ ਮੌਤ ਦੇ ਮਰੇਗਾ ਨਹੀਂ, ਕਿਉਂਕਿ ਸੁੱਤਾ ਪਿਆ ਵੀ ਰੱਬ ਨਾਲ ਜੁੜਿਆ ਰਹੇਗਾ। ਮੌਤ ਉਦੋਂ ਆਵੇਗੀ ਜਦੋਂ ਸੁਪਨਿਆਂ ਦੀ ਦੁਨੀਆਂ ਵਿੱਚ ਤੁਰ ਜਾਏਗਾ। ਜਾਗਰਤ, ਸੁਪਨ, ਸੁਖੋਪਤ, ਸੁਖੋਪਤ ਗਾੜੀ ਨੀਂਦ ਤੇ ਬਹੁਤ ਥੋੜੀ ਹੈ। ਤੁਸੀਂ ਕਿਤੇ ਵਿਦਵਾਨਾਂ ਦੀਆਂ ਬੁੱਕਾਂ ਪੜ੍ਹੋ, ਉਹ ਹੱਦ ਤੋਂ ਵੱਧ ਘੰਟਾ ਕੁ ਗਾੜੀ ਨੀਂਦ ਮੰਨਦੇ ਨੇ। ਉਸ ਤੋਂ ਬਾਅਦ ਜਿੰਨੇ ਸੁਪਨੇ ਲੰਮੇ ਉਨੀ ਨੀਂਦ ਲੰਮੀ, ਭਾਵੇਂ ਤੁਸੀਂ 12 ਘੰਟੇ ਸੁੱਤੇ ਰਹੋ, ਨੀਂਦ ਵੱਧਦੀ ਜਾਏਗੀ। ਜਿਉਂ ਜਿਉਂ ਇੱਕ ਸੁਪਨਾ ਲੰਮਾ ਹੁੰਦਾ ਜਾਏਗਾ ਤੇ ਉਦੋਂ ਨੀਂਦ ਲੰਮੀ, ਜਾਗ ਨਹੀਂ ਆਵੇਗੀ। ਗਾੜੀ ਨੀਂਦ ਤੇ ਬਹੁਤ ਥੋੜੀ ਹੈ, ਜਿਸ ਗਾੜੀ ਨੀਂਦ ਵਿੱਚ ਪਤਾ ਨਹੀਂ ਲੱਗਦਾ, ਤੇ ਸੁਪਨਿਆਂ ਦੀ ਨੀਂਦ ਤੇ ਬਹੁਤ ਹੈ। ਸੁਪਨਿਆਂ ਦੀ ਨੀਂਦ ਹੀ ਇੱਕ ਮੌਤ ਹੈ ਸਰੀਰ ਨਾਲੋਂ ਟੁੱਟਣਾ। ਤੇ ਜੇ ਸੋਹਲੇ ਦਾ ਪਾਠ ਕਰਕੇ ਮੂਲ ਮੰਤਰ ਦਾ ਪਾਠ ਕਰਦਾ ਸੌਂ ਜਾਏਗਾ, ਇਹਨਾਂ ਹੋਵੇ ਕਿ ਸੋਹਲੇ ਦਾ ਪਾਠ ਕਰਨ ਤੋਂ ਬਾਅਦ ਫਿਰ ਬੱਚਿਆਂ ਨਾਲ ਜਾਂ ਘਰਵਾਲੀ ਨਾਲ ਗੱਲਾਂ ਸ਼ੁਰੂ ਕਰ ਲਏ। ਮੂਲ ਮੰਤਰ ਦਾ ਪਾਠ ਕਰੇ, ਪਾਠ ਕਰਦਿਆਂ ਜਦੋਂ ਸੌਂ ਜਾਏਗਾ ਤੇ ਗੁਰੂ ਨਾਲੋਂ ਟੁੱਟੇਗਾ ਨਹੀਂ। ਇਹ ਬੜੀ ਵੱਡੀ ਦਵਾਈ ਹੈ। नींद आ जाएगी। जे गुरु नालों ना टुटा तो फिर रब गा वड्डी मौत वेले वे टुटिया जाएगा। अभ्यास है छोटी नींद वेले, अभ्यास करो। दवाई रात नू सोहले जे पाठ दी है ते वड्डी नींद वास्ते दवाई वड्डे साधना दी है। पंज बाणी दा नितनेम करना देने, चंगे कर्म करने, पाप ना करने, ए वड्डी दवाई है। ते कले दवाइयां नाल नहीं कम बनदा, जिन्ना चिर उहदा पथ ना होवे उन्ना चिर, जिन्ना चिर परहेज ना रखिया जाए। क्योंकि शरीर का कानून जे तोड़ांगे तो सानू शरीर ही डन देगा, मन का जे निजम तोड़ांगे तो सानू मन ही सजा देगा। शरीर का कानून है थोड़ा समना खावना, थोड़ा बोलन गुरमत पाए, पर जे कानून तोड़ देता तो फिर जेते रस शरीर के ते लगे दुख। खाया पेट वधाया पैदे घर की हाण, बक बक वाह चलाया वाली गल हो। क्योंकि जे शरीर का निजम कानून तोड़ दिता, रोटी ते खुशकी हजम नहीं होंदी, शरीर बिरध हो गया है, ते दो तीन परौंठे खा ले कानून टुट गया। उन्ने क परौंठे होंदे ने, उन्नियां क डाक्टर दियां दवाइयां होंदियां, ते फिर कहिंदा जी बीमारी नहीं हटदी। बीमारी ते जबान नहीं हटन देंदी। जे शरीर दा कानून तोड़ांगे ते शरीर सजा देगा, मन दा कानून तोड़ांगे ते मन सजा देगा। मन दा कानून है कि गुरु नाल जुड़िया रहे। गुरु नालों टुट गया, मन च ज्यों फुरने फुरदे ने चंगियां मंदियां गल्लां दे, गुरु नालों टुटिया रहा। गुरु के दरबार ते एक घंटा बैण तो बड़ा औखा है, ते लंगर दे विच भावें जो लगे गल्लां करन, भावें दस ग्यारह बजा दे जां दिन सारा लंघ जाए। कईयां गुरुद्वारां च वेखिया साढ़े एक बारह बजे भोग पा देंदे, कहिंदे संगत नहीं बहिंदी, ते फिर सारी संगत चों कोई कोई है जिन्हें जरूरी काम है, चार क बजे तक उत्थे गल्लां करदे रहिंदे। अजीब लोकां दीआं घटनावां ने। अमेरिका विच मैं वेखी है, ज्यों ज्यों ही उत्थे पढ़िया लिखिया दिमाग बैठा है, वह सारे ऐतवार जाते तो है गुरुद्वार च कई। हूं तो बड़ा परिवर्तन आ गया, मैं इति सिख की गल करदा। बस उन्हें जो गुरुद्वारे जाना सिर्फ पिकनिक तो वध नहीं सी, ते पंजाबी लिबास मैं वड्डी तो वड्डी उम्र वाली बीबी दे भी नहीं सी 86 विच वेखिया। कोई कर्मा वाली माता होगी जिदे पंजाबी लिबास, बस सिरां ते रुमाल बधे ने छोटे छोटे, गुत्तां कीतियां ने, पैंटां पाईयां ने, पंजाबी लिबास ही उड़ गया सी। ये ते सन 84 दे घल्लू घारे तो बाद गुरु ने मेहर कीती है, जो अमरीका ते कनेडा वर्गियां खुश कंट्रियां विच फिर सिक्खी दी होंद प्रगट होई। मन आंदा दे कानून है कि गुरु दे नाल जुड़िए, संकल्प चंगे करिए, पर जे मन दे ख्यालां नू फुरनियां नू तोड़ांगे तो मन सजा देगा। बुरे नाल बुरियाईयां वधदियां ने ते मन बीमार हो जाएगा। बुरे ख्यालां दे नाल मन बुरा हो जाएगा, ते बुरियाईयां वाला मन जिहड़ा रब नालों टुट जाएगा ते सजा मिल गई। एक है मन दा कानून, एक है शरीर दा कानून। तो गरीब नवाज सतगुरु फरमाउंदे ने कि जिहड़ा मन सवेरे शाम नूं वी ना सौण तों उठण दे, ते ओह ते मनमुख, इह तों ते मनमुख वाधे काल है। ਇਹ ਤੋਂ ਐਸ ਲੋਕ ਤੇ ਪਰਲੋਕ ਵਿਚ ਮਨਮੁਖ ਜਿਹੜਾ ਗੁਰੂ ਨਾਲੋਂ ਟੁੱਟਿਆ ਉਹ ਜਮਾ ਵਿਚ ਵਧਦਾ ਜਾਏਗਾ।
ਅਹਿੰਸ ਰਾਮ ਹਿਰਦੇ ਸੇ ਪੂਰੇ,
ਅਹਿੰਸ ਰਾਮ ਹਿਰਦੇ ਸੇ ਪੂਰੇ। ਰਾਤ ਦਿਨ ਰਮੇ ਹੋਏ ਰਾਮ ਚ ਜੋ ਮਿਲੇ ਰਹਿੰਦੇ ਨੇ, ਅਸਲੀ ਤੇ ਸੰਪੂਰਨ ਉਹ ਨੇ। ਮਨੁੱਖਾ ਜਨਮ ਦਾ ਲਾਹਾ ਹੀ ਉਹਨਾਂ ਨੇ ਖਟਿਆ ਹੈ।
ਨਾਨਕ ਰਾਮ ਮਿਲੇ ਭ੍ਰਮ ਦੂਰੇ।
ਪਰਮੇਸ਼ਰ ਜਦੋਂ ਮਿਲ ਜਾਏ ਤੇ ਭਰਮ ਨਿਵਰਤ ਹੋ ਜਾਂਦਾ, ਭਰਮ ਹਟ ਜਾਂਦਾ। ਜਿੰਨਾ ਚਿਰ ਪਰਮੇਸ਼ਰ ਨਾ ਮਿਲੇ ਓਨਾ ਚਿਰ ਹੀ ਭਰਮ ਹੈ। ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਭਰਮ ਦੀ ਨਿਵਰਤੀ ਹੋ ਜਾਂਦੀ ਹੈ।
ਗੌੜੀ ਮਹੱਲਾ ਪਹਿਲਾ।
ਗੁਰੂ ਨਾਨਕ ਮਹਾਰਾਜ ਅਗਲੇ ਸ਼ਬਦ ਵਿਚ ਵੀ ਉਪਦੇਸ਼ ਦਿੰਦੇ ਹੈ।
ਜਨਮ ਮਰੈ ਤ੍ਰੈ ਗੁਣ ਹਿਤਕਾਰ।
ਜਨਮ ਮਰੈ ਤ੍ਰੈ ਗੁਣ ਹਿਤਕਾਰ। ਤਿੰਨਾਂ ਗੁਣਾਂ ਵਿਚ ਹਿਤ ਕਰਨ ਵਾਲੇ ਦਾ ਜੰਮਣ ਤੇ ਮਰਨ ਬਣਿਆ ਰਹੇਗਾ।
ਚਾਰੇ ਵੇਦ ਕਥ ਹੈ ਆਕਾਰ।
ਚਾਰੇ ਵੇਦ ਇਸ ਆਕਾਰ ਰੂਪ ਸੰਸਾਰ ਦਾ ਕਥਨ ਜੋ ਕਰਦੇ ਨੇ, ਉਹ ਵੀ ਤ੍ਰਿਗੁਣ ਵਿਦਿਆ ਵੇਸ਼ਾ ਹੀ, ਉਹ ਤਿੰਨਾਂ ਗੁਣਾਂ ਦੇ ਹੀ ਵਿਚਾਰ ਕਰਦੇ ਹੈ।
ਤੀਨ ਅਵਸਥਾ ਕਹਿ ਵਖਿਆਨ।
ਉਹ ਤਿੰਨਾਂ ਅਵਸਥਾ ਦੀ ਜਾਗਰਤ, ਸੁਪਨ, ਸੁਖੋਵਤ ਜਾਂ ਰਜੋ, ਸਤੋ ਤੇ ਤਮੋ ਦਾ ਵਿਚਾਰ ਵੇਦ ਕਰਦੇ ਹੈ।
ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ।
ਤੁਰਿਆ ਅਵਸਥਾ ਜਿਹੜੀ ਹੈ ਨਾ, ਇਹ ਤੇ ਗੁਰੂ ਤੋਂ ਬਿਨਾਂ ਤੁਰਿਆ ਅਵਸਥਾ ਨਹੀਂ ਜਾਣੀ ਜਾਂਦੀ। ਤੁਰਿਆ ਅਵਸਥਾ ਹੀ ਇੱਕ ਐਸੀ ਹੈ ਜਿਹੜੀ ਚੌਥੀ ਅਵਸਥਾ ਭੂਮਿਕਾ ਹੈ।
ਰਾਮ ਭਗਤ ਗੁਰ ਸੇਵਾ ਤਰਨਾ।
ਰਾਮ ਭਗਤ ਗੁਰ ਸੇਵਾ ਤਰਨਾ, ਪਰਮੇਸ਼ਰ ਦੀ ਬੰਦਗੀ ਕਰਨੀ ਅਤੇ ਭਗਤ ਦੀ, ਭਗਤ ਬਣ ਕੇ ਭਗਤਾਂ ਦੀ, ਸਿਮਰਨ ਕਰਨ ਵਾਲਿਆਂ ਦੀ, ਸੰਗਤ ਦੀ ਸੇਵਾ ਕਰਨੀ ਹੀ ਸੰਸਾਰ ਤੋਂ ਕਲਿਆਣ ਹੈ।
ਬਹੁੜ ਜਨਮ ਨਾ ਹੋਏ ਮਰਨਾ।
ਫਿਰ ਜੰਮਣ ਤੇ ਮਰਨ ਦਾ ਗੇੜਾ ਮਿਟ ਜਾਂਦਾ ਹੈ, ਜੰਮਣ ਮਰਨ ਨਹੀਂ ਰਹੇਗਾ।
ਰਹਾਉ
ਬਸਰਾਮ ਦੇ ਕੇ ਅੱਗੇ ਉਚਾਰਦੇ ਹੈ।
ਚਾਰ ਪਦਾਰਥ ਕਹਿ ਸਭ ਕੋਈ।
ਚਾਰ ਪਦਾਰਥ ਧਰਮ, ਅਰਥ, ਕਾਮ ਤੇ ਮੋਖ, ਸਾਰੇ ਚਾਰ ਵੇਦ ਵੀ ਕਹਿੰਦੇ ਨੇ, ਵਿਦਵਾਨਾਂ ਨੇ ਵੀ ਇਹ ਗੱਲਾਂ ਕੀਤੀਆਂ ਨੇ।
ਸਿਮਰਤ ਸਾਸਤ ਪੰਡਿਤ ਮੁਖ ਸੋਈ।
ਸਿਮਰਤੀਆਂ ਵਿਚ ਵੀ, ਵਿਦਵਾਨਾਂ ਨੇ ਵੀ ਤੇ ਸ਼ਾਸਤਰਾਂ ਵਿਚ ਵੀ ਚਾਰ ਪਦਾਰਥਾਂ ਦਾ ਜ਼ਿਕਰ ਆਉਂਦਾ ਹੈ।
ਬਿਨ ਗੁਰ ਅਰਥ ਵਿਚਾਰ ਨਾ ਪਾਇਆ।
ਬਿਨਾਂ ਗੁਰੂ ਦੇ ਸ਼ਰਧਾ ਤੋਂ, ਗੁਰੂ ਧਾਰੇ ਤੋਂ ਬਿਨਾਂ ਜਿਹੜਾ ਵਿਚਾਰ ਹੈ ਨਾ, ਅਰਥ ਹੈ ਧਰਮ ਮੋਖ, ਧਰਮ ਅਰਥ ਕਾਮ ਮੋਖ ਦੇ ਜਿਹੜੇ ਚਾਰ ਪਦਾਰਥਾਂ ਦੇ ਵਿਚਾਰ ਹੈ, ਬਿਨਾਂ ਗੁਰੂ ਦੀ ਪ੍ਰਾਪਤੀ ਤੋਂ ਉਹ ਪਾਇਆ ਨਹੀਂ ਜਾਂਦਾ।
ਜਾਂ ਕੈ ਹਿਰਦੈ ਵਸਿਆ ਹਰ ਸੋਈ।
ਜਿਹਦੇ ਹਿਰਦੇ ਵਿਚ ਪਰਿਪੂਰਨ ਵਸ ਗਿਆ,
ਗੁਰਮੁਖ ਭਗਤ ਪ੍ਰਾਪਤ ਹੋਈ।
ਗੁਰਮੁਖ ਉਹ ਹੈ ਗੁਰਮੁਖ, ਕਿਉਂਕਿ ਉਹਨੂੰ ਭਗਤੀ ਪ੍ਰਾਪਤ ਹੋ ਗਈ ਹੈ।
ਹਰ ਕੀ ਭਗਤ ਮੁਕਤ ਆਨੰਦ।
ਮੁਕਤ ਜਿਹੜੀ ਹੈ ਨਾ, ਧਰਮ ਅਰਥ ਕਾਮ ਤੇ ਮੋਖ, ਮੁਕਤੀ ਜਿਹੜੀ ਹੈ ਉਹ ਤੇ ਗੁਰੂ ਦੇ ਦਰ ਦੀ ਸੇਵਾ, ਵਾਹਿਗੁਰੂ ਦੇ ਬਖਸ਼ਿਆਂ ਦੀ ਸੰਗਤ ਕਰਕੇ ਹੀ, ਸੇਵਾ ਕਰਕੇ ਉਥੋਂ ਮਿਲਦੀ ਹੈ।
ਗੁਰਮਤ ਪਾਏ ਪਰਮਾਨੰਦ।
ਗੁਰਮਤ ਪਾਏ ਜਦੋਂ ਗੁਰੂ ਤੋਂ ਸਿੱਖਿਆ ਮਿਲ ਜਾਏ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਿਨ ਪਾਇਆ ਗੁਰ ਦੇਖ ਦਿਖਾਇਆ।
ਜਿਨ ਪਾਇਆ, ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਗੁਰੂ ਦੀ ਮਿਹਰ ਕਰਕੇ ਹੀ ਉਹਨਾਂ ਨੂੰ ਗੁਰੂ ਦੇ ਦਰਸ਼ਨ, ਗੁਰੂ ਦੀ ਵਿਚਾਰ ਆਪ ਦੇਖਿਆ ਤੇ ਹੋਰਨਾਂ ਨੂੰ ਦਿਖਾਉਂਦੇ ਹੈ।
ਆਸਾ ਮਾਹੇ ਨਿਰਾਸ ਬੁਝਾਇਆ।
ਆਸਾ ਦੇ ਵਿਚ, ਆਸਾ ਹੈ ਸੰਸਾਰ ਦੀ, ਆਸਾ ਕਰਦਿਆਂ ਆ ਜਿਹੜੀ ਅਸੀਂ ਆਸ ਕੀਤੀ ਹੈ ਨਾ ਵੀ ਗੁਰੂ ਕੇ ਦਰ ਵਿਚ ਆਈਏ, ਇਹ ਆਸਾ ਹੈ ਨਿਰਾਸ ਦੇ ਰੂਪ ਵਿੱਚ ਬਦਲ ਦੇਣ ਵਾਲੀ। ਮਨੁੱਖ ਦੀ ਇੱਕ ਆਸਾ ਹੈ, ਜੀਵੇ ਆਸਾ ਮਰੇ ਨਿਰਾਸਾ। ਉਹ ਇਨਸਾਨ ਕਾਹਦਾ ਹੋਇਆ ਜਿਹੜਾ ਜੀਵਨ ਹੀ ਨਿਰਾਸਾ ਹੋ ਜਾਏ। ਜੀਵਨ ਵਿੱਚ ਆਸਾ ਹੈ ਦੋ ਤਰ੍ਹਾਂ ਦੀ, ਇੱਕ ਹੈ ਆਸਾ ਗੁਰੂ ਕੇ ਦਰ ਦੀ, ਆਸਾ ਹੈ ਗੁਰੂ ਦੇ ਦਰ ਦੀ ਸੇਵਾ ਦੀ। ਇਹ ਜਿਹੜੀ ਆਸਾ ਹੈ ਮਨੁੱਖ ਦੇ ਜੀਵਨ ਨੂੰ ਇੱਕ ਨਿਰਾਸਾ ਵਿੱਚ ਲੈ ਜਾਏਗੀ, ਭਾਵ ਆਸਾ ਤੋਂ ਰਹਿਤ ਕਰਕੇ ਉਸ ਦੇ ਚਰਨਾਂ ਵਿੱਚ ਜੋੜ ਦੇਗੀ। ਅਤੇ ਇੱਕ ਆਸਾ ਹੈ ਪਦਾਰਥਾਂ ਦੇ ਜੋੜਨ ਦੀ, ਇੱਕ ਆਸਾ ਹੈ ਧੀਆਂ ਪੁੱਤਰਾਂ ਦੇ ਹਰ ਵਿਹਾਰ ਅਤੇ ਹਰ ਥਾਂ 'ਤੇ ਗੁਰੂ ਨਾਲੋਂ ਟੁੱਟ ਕੇ ਵੀ ਉਹਨਾਂ ਦੀ ਵਿਚਾਰਧਾਰਾ ਵਿੱਚ ਚੱਲਣ ਦੀ। ਐਸੀ ਜਿਹੜੀ ਆਸਾ ਹੈ ਉਹ ਸੰਸਾਰ ਵਿੱਚ ਜੋੜੇਗੀ, ਅਤੇ ਜਿਹੜੀ ਗੁਰੂ ਦੇ ਦਰ ਦੀ ਚੰਗੀ ਆਸਾ ਹੈ ਉਹ ਗੁਰੂ ਦੇ ਚਰਨਾਂ ਨਾਲ ਜੋੜ ਕੇ ਨਿਰਾਸਾ ਕਰ ਦੇਗੀ।
ਦੀਨਾਨਾਥ ਸਰਬ ਸੁਖਦਾਤਾ,
ਇਹ ਦੀਨਾਂ ਦੇ ਮਾਲਕ, ਗਰੀਬਾਂ ਦੇ ਮਾਲਕ, ਸਾਰਿਆਂ ਸੁਖਾਂ ਨੂੰ ਦੇਣ ਵਾਲੇ ਦਾਤੇ।
ਨਾਨਕ ਹਰ ਚਰਨੀ ਮਨ ਰਾਤਾ,
ਨਾਨਕ ਹਰ ਚਰਨੀ ਮਨ ਰਾਤਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਹਰ ਚਰਨੀ ਮਨ ਰਾਤਾ, ਯਤਨ ਕਰੀਏ ਅਰਦਾਸ ਕਰੀਏ ਕਿ ਪਾਤਸ਼ਾਹ ਤੇਰੇ ਚਰਨਾਂ ਵਿੱਚ ਮੇਰਾ ਮਨ ਜੁੜਿਆ ਰਹੇ, ਮਿੜਿਆ ਰਹੇ। ਐਸੀ ਵਿਚਾਰ ਜੋ ਗੁਰੂ ਕਿਆ ਨੇ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਦੱਸੀ ਹੈ। ਰੋਜ਼ ਥੋੜਾ ਥੋੜਾ ਵਿਚਾਰ ਜੋ ਮੈਂ ਕਰ ਰਿਹਾ ਹਾਂ ਕਲਗੀਧਰ ਪਾਤਸ਼ਾਹ ਦੇ ਆ ਜੋ ਅਨੰਦਪੁਰ ਸਾਹਿਬ ਅਤੇ ਪੋਹ ਦੇ ਮਹੀਨੇ ਦੇ ਵਿਚਾਰ ਸੀ, ਕੱਲ ਆਪ ਜੀ ਨੇ ਸੁਣਿਆ ਸੀ। 22 ਧਾਰ ਰਾਜਿਆਂ ਨੇ ਅਨੁਭਵ ਕੀਤਾ ਕਲਗੀਧਰ ਪਾਤਸ਼ਾਹ ਦਾ ਖਜ਼ਾਨਾ ਨਿਕਲਦੇ ਹੈ, ਤਾਂ ਜਦੋਂ ਲੁੱਟਿਆ 500 ਗੁਣਾਂ ਤੋਂ ਬੈਲਾਂ ਤੋਂ, ਵੇਖੀਐ ਵੀ ਉੱਤੇ ਬਸਤਰ ਹੈ ਖਾਬ ਖੀਨ ਚਿਰਕਦਾ ਹੈ ਦੀਵਿਆਂ ਦੇ ਚਾਨਣ 'ਚ, ਪਰ ਉਹਨਾਂ ਦੇ ਅੰਦਰ ਤੇ ਜੋ ਅਨੰਦਪੁਰ ਦੇ ਡੇਰੇ ਦੇ ਟੁੱਟੇ ਛਿੱਤਰ ਸਨ, ਕਾਠੀਆਂ, ਜੋ ਗੰਦਮੰਦ ਸੀ ਡੇਰੇ ਦਾ ਉਹ ਸੀ। ਬੜੇ ਅਸਚਰਜ ਹੋਏ, ਬੜੇ ਸ਼ਰਮਿੰਦੇ ਹੋਏ। ਅੱਜ ਦੇ ਦਿਨ ਉਹਨਾਂ ਨੇ ਬੜੀਆਂ ਮਾਫੀਆਂ ਮੰਗੀਆਂ ਅੰਦਰੋਂ, ਤੇ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੋਏ। ਸਿੱਖਾਂ ਨੂੰ ਵੀ ਇਹ ਸਮਝਾਇਆ, ਸਿੱਖ ਤੇ ਸ਼ਾਮ ਤੱਕ ਅੱਜ ਦਾ ਦਿਨ ਤੇ ਬਹੁਤ ਆਨੰਦ ਵਿੱਚ ਲੰਘਿਆ, ਪਰ ਜਦੋਂ ਰਾਤ ਪੈ ਗਈ ਹੌਲੀ ਹੌਲੀ ਫਿਰ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ, ਮਾਤਾ ਹੁਣ ਇਹਨਾਂ ਦਾ ਬਲ ਥੋੜਾ ਜਿਹਾ ਕਮਜ਼ੋਰ ਹੋਇਆ ਹੋਇਆ, 22 ਧਾਰ ਰਾਜਿਆਂ ਦੇ ਅੱਗੇ ਠੰਡ ਆ ਰਹੀ ਹੈ, ਚੰਗਾ ਹੋਵੇ ਜੇ ਕਿਲ੍ਹਾ ਛੱਡ ਕੇ ਤੁਰ ਜਾਈਏ। ਗੱਲ ਫਿਰ ਹੌਲੀ ਹੌਲੀ ਅੱਜ ਰਾਤ ਮਗਦੀ ਮਗਦੀ ਮਗ ਗਈ, ਕੱਲ੍ਹ ਦਾ ਦਿਨ ਇੱਕ ਐਸਾ ਆਵੇਗਾ ਜਦੋਂ ਭੁੱਖ ਦੇ ਦੁੱਖ ਨਾਲ ਗੁਰਸਿੱਖਾਂ ਨੇ ਚਾਰ ਅੱਖਰ ਲਿਖ ਦੇਣੇ, ਕਲਗੀਧਰ ਪਾਤਸ਼ਾਹ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕਲਗੀਧਰ ਦਾ ਤਾਰ ਸਤਿਗੁਰਾਂ ਦਾ ਕੱਲ੍ਹ ਨੂੰ ਦਰਬਾਰ ਸਜਣਾ, ਇੱਕ ਪਾਸੇ ਉਹਨਾਂ ਨੇ ਅੱਖਰ ਲਿਖਣੇ ਨੇ, ਦੂਜੇ ਪਾਸੇ ਉਸ ਸਜੇ ਹੋਏ ਦਰਬਾਰ ਵਿੱਚ ਕਲਗੀਧਰ ਮਹਾਰਾਜ ਕਿਸ ਢੰਗ ਦੇ ਨਾਲ ਗੁਰਸਿੱਖਾਂ ਨੂੰ ਸਮਝਾਉਣਗੇ। ਅਸੀਂ ਗੁਰੂ ਕੇ ਦਰਬਾਰ ਵਿੱਚ ਵੱਧ ਚੜ ਕੇ ਹਾਜ਼ਰ ਹੋਈਏ। ਕੱਲ੍ਹ ਦੇ ਦਿਨ ਤੋਂ ਬਾਅਦ ਫਿਰ ਵਿਚਾਰ, ਕੱਲ੍ਹ ਨੂੰ ਅਖੀਰੀ ਫੈਸਲਾ ਕਰਨਾ ਕਿ ਕਿਹੜਾ ਕਿਸ ਦਿਨ ਅਤੇ ਕਦੋਂ ਛੱਡਣਾ। ਗੁਰੂ ਮਹਾਰਾਜ ਦੇ ਜੀਵਨ ਦੀਆਂ ਘਟਨਾਵਾਂ ਅਸੀਂ ਵੱਧ ਤੋਂ ਵੱਧ ਸਰਵਣ ਕਰੀਏ, ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰੇ ਇਹਨੇ ਅੱਖਰਾਂ ਨਾਲ। ਖਿਮਾ ਦਾ ਜਾਚਕ ਹਾਂ, ਤੁਸੀਂ ਪਿਆਰ ਨਾਲ ਬਾਣੀ ਦਾ ਸਤਿਕਾਰ ਕੀਤਾ। ਗੁਰੂ ਮਹਾਰਾਜ ਤੁਹਾਡੀ ਕਮਾਈ ਸਫਲ ਕਰੇ, ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੰਤਰ ਜਾਮੇ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜੇਹਾ ਤੂੰ ਕਰਾਇ ਤੇਹਾ ਹੋਂ ਕਰੀ ਵਖਿਆ।
ਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ ਅਪਿਉ ਪੀ ਆਇਆ, ਅਨਭੈ ਵਿਸਰੇ ਨਾਮ ਸਮਾਇਆ। ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੈ ਸਬਦ ਪਛਾਨਾ।
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਸਾਧ ਸੰਗਤ, ਗੱਜ ਕੇ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਗੁਰੂ ਕੀ ਸੰਗਤ ਬੈਕੁੰਠ ਧਾਮ ਹੈ। ਬੈਕੁੰਠ ਧਾਮ ਉਸ ਥਾਂ ਨੂੰ ਕਿਹਾ ਜਾਂਦਾ ਹੈ। ਬੈਕੁੰਠ ਦਾ ਅਰਥ ਹੀ ਹੈ, ਬੈ ਦਾ ਅਰਥ ਹੈ ਦਵੈਤ, ਤੇ ਕੁੰਠ ਦਾ ਅਰਥ ਹੈ ਰੁਕਣਾ। ਜਿੱਥੇ ਜਾ ਕੇ ਦਵੈਤ ਰੁਕ ਜਾਏ, ਈਰਖਾ ਰੁਕ ਜਾਏ, ਜਿਸ ਥਾਂ ਤੇ ਖੇੜਾ ਹੀ ਖੇੜਾ ਆਏ, ਉਸ ਥਾਂ ਨੂੰ ਬੈਕੁੰਠ ਧਾਮ ਕਿਹਾ ਜਾਂਦਾ ਹੈ। ਭਗਤ ਕਬੀਰ ਜੀ ਨੇ ਇਸੇ ਕਰਕੇ ਹੀ ਲਿਖਿਆ ਹੈ, ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਬੈਕੁੰਠ ਧਾਮ ਹੈ ਗੁਰੂ ਕੀ ਸੰਗਤ। ਤਾਂ ਹੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮਨ। ਐ ਨਾਰਦ, ਤੂੰ ਪੁੱਛਿਆ ਵੀ ਕਿੱਥੇ ਕਿੱਥੇ ਤੁਸੀਂ ਰਹਿੰਦੇ ਹੋ। ਇੱਕ ਮੈਂ ਸਿਮਰਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਟਿਕਦਾ ਹਾਂ, ਇੱਕ ਸਿਮਰਨ ਕਰਨ ਵਾਲਿਆਂ ਦੇ ਚਰਨਾਂ ਵਿੱਚ ਰਹਿੰਦਾ ਹਾਂ। ਜਨ ਨਾਨਕ ਧੂਰ ਮੰਗੇ ਗੁਰਸਿੱਖ ਕੀ, ਜੋ ਆਪ ਜਪੈ ਅਵੜੈ ਨਾਮ ਜਪਾਏ। ਇੱਕ ਮੈਂ ਸਿਮਰਨ ਕਰਨ ਵਾਲਿਆਂ ਦੀ ਸੰਗਤ, ਜਿਸ ਥਾਂ ਤੇ ਬੈਠ ਕੇ ਉਹ ਬੰਦਗੀ ਕਰਦੇ ਨੇ, ਜਿਸ ਥਾਂ ਤੇ ਦਵੈਤ ਰੁਕੀ ਹੁੰਦੀ ਹੈ। ਇੱਥੋਂ ਤੱਕ ਤੁਸੀਂ ਕਈ ਵਾਰ ਇਹ ਸਟੇਜ ਤੋਂ ਸੁਣਿਆ ਹੋਵੇਗਾ, ਕਲਯੁਗ ਗੁਰੂ ਨਾਨਕ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਪਾਤਸ਼ਾਹ ਇਹ ਸੰਸਾਰ ਵਿੱਚ ਤੁਹਾਡੇ ਕਥਨ ਮੁਤਾਬਕ ਦੋ ਰਾਜ ਨੇ, ਇੱਕ ਹੈ ਸੰਸਾਰ ਦੇ ਮਨੁੱਖਾਂ ਦਾ, ਇੱਕ ਹੈ ਪਰਿਪੂਰਨ ਪਰਮੇਸ਼ਰ ਦਾ। ਆਪ ਅਵਤਾਰ ਧਾਰ ਕੇ ਆਏ ਹੋ, ਧਾਰਮਿਕ ਦੁਨੀਆਂ ਤੇ ਰੂਹਾਨੀਅਤ ਦੀ ਵਿਚਾਰ ਧਾਰਾ ਵਿੱਚ ਤੁਹਾਡਾ ਰਾਜ ਹੈ, ਪਰ ਦੁਨੀਆਂ ਦੇ ਵਾਤਾਵਰਣ ਨੂੰ ਮੁੱਖ ਰੱਖਦਿਆਂ ਰਾਜ ਮੇਰਾ ਹੈ। ਤੁਸੀਂ ਮਿਹਰ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਟਕਾਈ ਰੱਖੋ, ਮੈਂ ਚੰਗਾ ਨਿਆਂ ਕਰ ਸਕਾਂ। ਇਹ ਹਕੀਕਤ ਜੇ ਕਲਯੁਗ ਨੂੰ ਪਰਿਪੂਰਨ ਪਰਮੇਸ਼ਰ ਨੇ ਬੜੀਆਂ ਵਡਿਆਈਆਂ ਦਿੱਤੀਆਂ ਨੇ, ਬਹੁਤ ਤਰਜੀਹ ਦਿੱਤੀ ਹੈ। ਜਿੱਥੇ ਇਸ ਯੁੱਗ ਨੂੰ ਕਿਹਾ ਹੈ ਕਲੇਸ਼ ਦਾ ਯੁੱਗ ਹੈ, ਈਰਖਾ ਦਾ ਯੁੱਗ ਹੈ, ਉੱਥੇ ਵਡਿਆਈ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬਹਵੋ ਬਹਵੋ ਆਨ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇਹ ਸੰਸਾਰ ਦੇ ਮਨੁੱਖ ਕਲਯੁਗ ਦੇ ਸਮੇਂ ਵਿੱਚ ਕੇਵਲ ਪਰਮੇਸ਼ੁਰ ਦੇ ਨਾਮ ਦੀ ਰੁੱਤ ਹੈ। ਪਰਮੇਸ਼ੁਰ ਦਾ ਨਾਮ ਜਪੋ ਨਾ। ਕਲਯੁਗ ਦੇ ਸਮੇਂ ਵਿੱਚ ਜਲ ਧਾਰਾ ਪੁੱਠੇ ਲਟਕਣਾ, ਧੋਣੀਆਂ ਤੌਣੀਆਂ, ਐਸਾ ਸਮਾਂ ਨਹੀਂ। ਸਤਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ, ਕਲਯੁਗ ਕਲ ਤਿੰਨੋਂ ਜਿਹੜੇ ਕਲ ਕੇਵਲ ਨਾਮ ਆਧਾਰ, ਸਿਰਫ ਕੇਵਲ ਪਰਮੇਸ਼ੁਰ ਦੇ ਨਾਮ ਬੰਦਗੀ ਕਰਨ ਨਾਲ ਕਲਯੁਗ ਦੇ ਸਮੇਂ ਵਿੱਚ ਕਲਿਆਣ ਹੈ। ਪੁਸਤਕਾਂ ਵਿੱਚ ਇੱਕ ਐਸਾ ਵੀ ਸਿਧਾਂਤ ਹੈ ਸਤਯੁਗ ਵਿੱਚ ਜੇ ਇੱਕ ਪਾਪ ਕਰਦਾ ਸੀ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀ। ਜੋ ਦੁਆਪਰ ਤ੍ਰੇਤੇ ਵਿੱਚ ਇੱਕ ਕਰਦਾ ਸੀ ਤੇ ਸਾਰੇ ਨਗਰ ਨੂੰ ਦੰਡ ਮਿਲਦਾ ਸੀ, ਦੁਆਪਰ ਵਿੱਚ ਇੱਕ ਕਰਦਾ ਸੀ ਤੇ ਪਰਿਵਾਰ ਨੂੰ ਦੰਡ ਮਿਲਦਾ ਸੀ। ਪਰ ਕਲਯੁਗ ਵਿੱਚ ਐਸਾ ਨਹੀਂ, ਜੋ ਕਰੇਗਾ ਸੋ ਭਰੇਗਾ। ਸਤਯੁਗ ਦੇ ਵਿੱਚ ਸ਼ੁਕਰਾਚਾਰਜ ਨੇ ਜੋ ਦਿਵਯੋਦਾਸ ਰਾਜੇ ਦੀ ਦੇਵਜਾਨੀ ਬੱਚੀ ਦਾ ਸੱਤ ਭੰਗ ਕੀਤਾ, ਜ਼ੁਲਮ ਕੀਤਾ, 10,000 ਸਾਲ ਸਾਰੇ ਦੇਸ਼ ਨੂੰ ਦੰਡ ਮਿਲਿਆ। ਤ੍ਰੇਤੇ ਵਿੱਚ ਗਲਤੀ ਤੇ ਰਾਵਣ ਨੇ ਕੀਤੀ, ਪਰ ਸਾਰਾ ਨਗਰ ਤੇ ਨਹੀਂ ਸੀ ਨਾ ਦੋਸ਼ੀ, ਸਾਰੀ ਲੰਕਾ ਖਤਮ ਹੋ ਗਈ। ਤ੍ਰੇਤੇ ਨਗਰੀ ਪੀੜੀਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਦੁਆਪਰ ਵਿੱਚ ਮਸ਼ਕਰੀ ਤੇ ਕ੍ਰਿਸ਼ਨ ਭਗਵਾਨ ਦੇ ਪੁੱਤਰ ਸਭ ਨਾਮੇ ਨੇ ਰਿਖੀਆਂ ਨੂੰ ਕੀਤੇ, ਦਾਨ ਤੇ ਇਕੱਲੇ ਨੂੰ ਮਿਲਣਾ ਚਾਹੀਦਾ ਸੀ, ਪਰ ਸਾਰੀ ਬੰਸ ਦਾ ਤੇ ਨਹੀਂ ਸੀ ਨਾ ਕਸੂਰ। ਦੁਆਪਰ ਵਿੱਚ ਸਾਰੀ ਬੰਸ ਖਤਮ ਹੋ ਗਈ। ਦੁਰਬਾਸ਼ਾ ਨੇ ਕਿਹਾ ਇਹਦੇ ਉਧਰ ਤੋਂ ਉਹ ਪੈਦਾ ਹੋਵੇਗਾ ਜਿਹੜਾ ਸਾਰੀ ਬੰਸ ਨੂੰ ਖਤਮ ਕਰਨ ਵਾਲਾ ਹੋਵੇਗਾ। ਕਲਯੁਗ ਦਾ ਸਮਾਂ ਹੈ, ਗੁਰੂ ਕਿਆ ਉਚਾਰਿਆ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਜੋ ਕਰਦਾ ਹੈ ਸੋ ਭੋਗਦਾ ਹੈ। ਕਲਯੁਗ ਦੇ ਸਮੇਂ ਨੂੰ ਬੜੀ ਤਰਜੀਹ ਦਿੱਤੀ ਹੈ ਤੇ ਹੱਥ ਜੋੜ ਕੇ ਕਲਯੁਗ ਨੇ ਬੇਨਤੀ ਕੀਤੀ ਕਿ ਪਰਿਪੂਰਨ ਪਾਤਸ਼ਾਹ ਇਹ ਬਾਹਰਲੀ ਦੁਨੀਆਂ ਦਾ ਮੇਰਾ ਰਾਜ ਹੈ, ਮੇਰੇ ਰਾਜ ਵਿੱਚ ਤੁਹਾਡਾ ਅਵਤਾਰ ਹੋਇਆ, ਹੁਣ ਮੈਨੂੰ ਕੋਈ ਦੁੱਖ ਨਹੀਂ, ਕੋਈ ਚਿੰਤਾ ਫਿਕਰ ਨਹੀਂ, ਜੋ ਤੁਹਾਡੇ ਨਾਲ ਜੁੜ ਜਾਏਗਾ ਤਾਂ ਮੈਨੂੰ ਨਿਸ਼ਚੈ ਹੈ ਉਹ ਚੰਗਿਆਈਆਂ ਵਿੱਚ ਹੋਵੇਗਾ। ਗਰੀਬ ਨਵਾਜ ਉਤਾਰ ਸਤਿਗੁਰਾਂ ਦੇ ਦਰਬਾਰ ਦੀ ਸੋਭਾ ਵਿੱਚ, ਕਿਉਂਕਿ ਜਿੱਥੇ ਕਲਯੁਗ ਦੇ ਵਿੱਚ ਧਰਮ ਰਾਜਾ ਦੇ ਦੂਤਾਂ ਦੀ ਪ੍ਰਧਾਨਤਾ ਸੀ, ਜਿਸ ਤਰ੍ਹਾਂ ਪੰਜਾਬ 'ਚ ਹੈ ਨਾ ਪੁਲਿਸ ਦੀ ਪ੍ਰਧਾਨਤਾ, ਜ਼ੁਲਮ ਹੀ ਜ਼ੁਲਮ ਹੈ। ਕਲਯੁਗ ਦੇ ਸਮੇਂ ਵਿੱਚ ਧਰਮਾਂ ਰਾਜਾ ਦੇ ਜਮਦੂਤਾਂ ਦੀ ਪ੍ਰਧਾਨਤਾ ਹੈ, ਕਿਉਂਕਿ ਜੀਵ ਰੱਬ ਨਾਲੋਂ ਬਹੁਤੇ ਟੁੱਟੇ ਹੋਏ ਨੇ। ਪਰ ਜਿਸ ਥਾਂ 'ਤੇ ਗੁਰੂ ਨਾਨਕ ਦਾ ਦਰਬਾਰ ਹੈ, ਬੰਦਗੀ ਹੈ, ਧਰਮ ਰਾਜਾ ਦੀ, ਉਸ ਥਾਂ 'ਤੇ ਬੜੀ ਕਰੜੀ ਹਦਾਇਤ ਹੈ ਆਪਣੇ ਜਮਦੂਤਾਂ ਨੂੰ। ਅਤੇ ਮੈਂ ਕਈ ਵਾਰ ਅਨੁਭਵ ਕਰਦਾ ਹਾਂ ਕਿ ਪੰਜਾਬ ਦਾ ਹੁਕਮਰਾਨ ਧਰਮ ਰਾਜਾ ਨਾਲੋਂ ਵੀ ਬਹੁਤਾ ਜ਼ੁਲਮੀ ਹੋ ਗਿਆ। ਧਰਮ ਰਾਜਾ ਨੇ ਤੇ ਹਦਾਇਤ ਕਰ ਦਿੱਤੀ ਸੀ ਜਿਸ ਥਾਂ 'ਤੇ ਗੁਰੂ ਨਾਨਕ ਦਾ ਦਰਬਾਰ ਹੋਵੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਧੂਣ ਛੁੱਟੇ ਨਿਕ ਨਾ ਜਾਹੀਓ ਦੂਤ। ਐ ਜਮਦੂਤ, ਜਿੱਥੇ ਪਰਿਪੂਰਨ ਪਰਮੇਸ਼ਰ ਦੇ ਬਖਸ਼ਿਆਂ ਦੀ ਸੰਗਤ, ਗੁਰੂ ਨਾਨਕ ਦੀ ਬਾਣੀ ਦਾ ਉਚਾਰਨ ਜਿਸ ਥਾਂ 'ਤੇ ਵੀ ਹੋਵੇ, ਉਸ ਥਾਂ 'ਤੇ ਭਾਵੇਂ ਕੋਈ ਪਾਪ ਆਤਮਾ ਵਾਲਾ ਵੀ ਬੈਠਾ ਹੋਵੇ, ਉਸ ਥਾਂ 'ਤੇ ਭਾਵੇਂ ਕਿਸੇ ਰੂਪ ਵਿੱਚ ਬੈਠਾ ਹੋਵੇ, ਪਰ ਤੁਸੀਂ ਉੱਥੇ ਨਹੀਂ ਜਾਣਾ। ਉਹਨਾਂ ਨੇ ਪੁੱਛਿਆ ਵੀ ਕਿਉਂ ਨਹੀਂ ਜਾਣਾ? ਕਹਿੰਦੇ ਉਹ ਦਰ ਬੜਾ ਵੱਡਾ ਹੈ, ਉਹ ਦਰ ਮਹਾਂ ਉੱਤਮ ਹੈ। ਜੇ ਕਿਤੇ ਤੁਸੀਂ ਗਲਤੀ ਕਰ ਲਈ ਤੇ ਹਦਾਇਤ ਯਾਦ ਰੱਖਿਓ, ਨਾ ਮੈਂ ਨਾ ਤੁਸੀਂ ਤੇ ਨਾ ਸਾਡੀ ਇਹ ਜੰਮਪੁਰੀ, ਨਾ ਹੋ ਨਾ ਤੂੰ ਨਾ ਛੁੱਟੇ ਨਿਕ ਨਾ ਜਾਈਓ ਦੂਤ। ਐ ਜਮਦੂਤੋ, ਉਸ ਸਤਸੰਗਤ ਉਸ ਦਰ ਦੇ ਲਾਗੇ ਨਾ ਜਾਇਓ। ਬੰਦਗੀ ਕਰਨ ਵਾਲਿਆਂ ਦਾ ਉਹ ਥਾਂ ਹੈ, ਸਿਫਤ ਕਰਨ ਵਾਲਿਆਂ ਦਾ ਥਾਂ ਹੈ। ਇਸੇ ਕਰਕੇ ਹੀ ਕਿਹਾ ਹੈ ਨਾ, ਬੈਕੁੰਠ ਧਾਮ, ਬੈਕੁੰਠ ਧਾਮ, ਬੈਕੁੰਠ ਨਗਰ ਜਹਾਂ ਸੰਤ ਵਾਸਾ ਹੈ। ਜਿਸ ਥਾਂ 'ਤੇ ਬੈਕੁੰਠ ਦਵੈਤ ਰੁਕ ਜਾਏ, ਬੰਦਗੀ ਕਰਨ ਵਾਲਿਆਂ ਦਾ ਵਾਸਾ ਹੈ। ਜਿਸ ਥਾਂ 'ਤੇ ਪਹਿਰ ਮੋਰਤ ਪਰ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ ਹੀ ਹੈ, ਐਸੇ ਸਥਾਨ ਵਿੱਚ ਆਪ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਵੀ ਸ਼ਾਮ ਨੂੰ ਵੀ ਹਾਜ਼ਰੀਆਂ ਭਰਦੇ ਹੋ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਪਤਾ ਚੱਲਿਆ ਕਿ ਇਸਤਰੀ ਸਭਾ ਸਮੁੱਚੇ ਬੀਬੀਆਂ ਨੇ ਗੁਰੂ ਨਾਨਕ ਨਿਰੰਕਾਰੀ ਜੋਤ ਦਾ ਪੁਰਬ ਮਨਾ ਰਹੀਆਂ ਨੇ। ਸ੍ਰੀ ਅਖੰਡ ਪਾਠ ਦੀ ਸੇਵਾ, ਕੀਰਤਨ ਰਾਹੀਂ ਸੇਵਾ ਅਤੇ ਗੁਰੂ ਕੇ ਲੰਗਰ ਰਾਹੀਂ ਸੇਵਾ। ਯਤਨ ਕਰੋ ਬੀਬੀਓ, ਗੁਰੂ ਨਾਨਕ ਨੇ ਜੋ ਪਰਉਪਕਾਰ ਕੀਤਾ ਉਹ ਕਦੀ ਭੁੱਲਣਾ ਨਹੀਂ ਚਾਹੀਦਾ। ਜਿਸ ਮਨੁੱਖਤਾ ਦੇ ਬਰਾਬਰ ਅੱਜ ਤੁਸੀਂ ਗੁਰੂ ਨਾਨਕ ਦੇ ਦਰਬਾਰ ਵਿੱਚ ਬੈਠੀਆਂ ਹੋ, ਮਾਫ ਕਰਨਾ, ਇਹ ਕਿਸੇ ਧਰਮ ਦੇ ਰਹਿਬਰ ਨੇ ਤੁਹਾਨੂੰ ਇੱਥੋਂ ਤੱਕ ਸਤਿਕਾਰ ਨਹੀਂ ਦਿੱਤਾ। ਇਹ ਤੇ ਗੁਰੂ ਨਾਨਕ ਦੀ ਮਿਹਰ ਹੈ, ਗੁਰੂ ਦੀ ਬਖਸ਼ਿਸ਼ ਹੈ। ਤੁਹਾਨੂੰ ਮਨੁੱਖਾਂ ਦੇ ਬਰਾਬਰ ਬਿਠਾਲ ਕੇ ਇਹ ਦਰਜਾ ਦਿੱਤਾ ਹੈ। ਇੱਥੇ ਬਸ ਨਹੀਂ, ਗੁਰੂ ਨਾਨਕ ਦੇ ਦਰ ਦੀ ਸਭ ਤੋਂ ਪਹਿਲਾਂ ਸਿੱਖੀ ਦੀ ਦੇ ਦਾਤ ਪ੍ਰਾਪਤ ਕੀਤੀ ਤੇ ਇਸਤਰੀ ਜਾਮੇ ਨੇ ਕੀਤੀ ਹੈ। ਸਿੱਖੀ ਵਿੱਚ ਭੈਣ ਨਾਨਕੀ ਸਭ ਤੋਂ ਪਹਿਲਾ ਸਿੱਖ ਹੈ। ਦੂਜੇ ਨੰਬਰ ਤੇ ਹੋਰ ਸਿੱਖ ਬਣੇ ਨੇ, ਰਾਵ ਬਲਾਰ, ਭਾਈ ਬਾਲਾ ਤੇ ਮਰਦਾਨਾ, ਪਰ ਸਭ ਤੋਂ ਪਹਿਲਾਂ ਜੇ ਸਿੱਖੀ ਵਿੱਚ ਜੇ ਗਿਣਤੀ ਕੀਤੀ ਜਾਏ ਤੇ ਸਭ ਤੋਂ ਪਹਿਲਾਂ ਸਿੱਖ ਇਸਤਰੀ ਜਾਮੇ ਚ ਭੈਣ ਨਾਨਕੀ ਸੀ। ਬਹੁਤ ਵੱਡੀ ਵਡਿਆਈ ਹੈ। ਤੁਸੀਂ ਇਹ ਕੋਈ ਵਿਸ਼ੇਸ਼ ਨਹੀਂ ਕਰ ਰਹੀਆਂ ਪੁਰਬ ਮਨਾਉਣ ਵਾਸਤੇ, ਇਹ ਗੁਰੂ ਨਾਨਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਤੁਸੀਂ ਆਪਣਾ ਫਰਜ਼ ਪਹਿਚਾਣਿਆ ਤੇ ਹਰ ਸਾਲ ਪਹਿਚਾਣਿਆ ਕਰੋ। ਇੱਥੋਂ ਤੱਕ ਵੱਧ ਤੋਂ ਵੱਧ ਜਿੰਨਾ ਵੀ ਇਕੱਠ ਹੋ ਸਕਦਾ ਗੁਰੂ ਨਾਨਕ ਦੇ ਪੁਰਬ ਤੇ ਕਰਿਆ ਕਰੋ। ਤੇ ਜਿਸ ਬਾਣੀ ਦੀ ਸਿੱਖ ਜਗਤ ਓਟ ਲੈਂਦਾ ਤੇ ਲੈ ਰਿਹਾ, ਜਿਸ ਬਾਣੀ ਨੂੰ ਇਸ ਵਕਤ ਗੁਰਤਾ ਗੱਦੀ ਨਸੀਬ ਹੈ, ਇਹ ਸਿੱਖ ਕੌਮ ਦੀ ਅਗਵਾਈ ਕਰ ਰਹੀ ਹੈ, ਗੁਰੂ ਹੈ ਸਾਡਾ, ਇਸ ਬਾਣੀ ਵਿੱਚ ਤੁਹਾਡਾ ਬਹੁਤ ਵੱਡਾ ਹਿੱਸਾ ਤੇ ਸਭ ਤੋਂ ਪਹਿਲਾ ਹਿੱਸਾ। ਗੁਰੂ ਨਾਨਕ ਪਾਤਸ਼ਾਹ ਦੇ ਕੋਲ ਵੀ ਸੰਸਾਰੀ ਪੈਸੇ ਹੈਗੇ ਸਨ, 760 ਰੁਪਈਏ ਬਕਾਇਆ ਮੋਦੀ ਖਾਨੇ ਤੋਂ ਮਿਲਿਆ ਸੀ। ਪੈਸੇ ਤੇ ਹੈਗੇ ਸਨ, ਪਰ ਮਰਦਾਨੇ ਨੂੰ ਇੱਕ ਹਦਾਇਤ ਕਹਿ ਦਿੱਤੀ, ਮਰਦਾਨਿਆ ਬਾਬਕ ਰਬਾਬੀ ਕੋਲੋਂ ਰਬਾਬ ਲੈਣ ਤੈਨੂੰ ਭੇਜਣਾ ਹੈ, ਪਰ ਪੈਸੇ ਭੈਣ ਨਾਨਕੀ ਤੋਂ ਲੈ। ਉਹ 1 ਰੁਪਈਏ ਦੀ ਆਏ ਜਾਂ 5 ਰੁਪਈਏ ਦੀ, ਉਹਨੇ ਸਮਿਆਂ ਵਿੱਚ ਆਪਣੇ ਕੋਲੋਂ ਨਹੀਂ ਦਿੱਤੇ ਪੈਸੇ, ਭੈਣ ਨਾਨਕੀ ਤੋਂ ਪੈਸੇ ਦਵਾਏ। ਜੇ ਕਿਤੇ ਭੈਣ ਨਾਨਕੀ ਤੋਂ ਪੈਸੇ ਨਾ ਲੈਂਦੇ, ਰਬਾਬ ਨਾ ਆਉਂਦੀ, ਮਰਦਾਨਾ ਨਾ ਵਜਾਉਂਦਾ ਤੇ ਵਿਸਮਾਦ ਰਸ ਵਾਲੀ ਬਾਣੀ ਸ਼ਾਇਦ ਦੁਨੀਆਂ ਤੇ ਨਾ ਪ੍ਰਗਟ ਹੁੰਦੀ। ਜਿਤਨੀ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਅਲਾਹੀ ਬਾਣੀ ਦਾ ਸਰੋਗ ਹੋਇਆ ਤੇ ਪ੍ਰਗਟ ਮਰਦਾਨੇ ਨੇ ਰਬਾਬ ਰਾਹੀਂ ਕੀਤਾ ਹੈ। ਬਾਣੀ ਨੂੰ ਅੱਖਰਾਂ ਵਿੱਚ ਹੋਣ ਵਿੱਚ ਕੀਰਤਨ ਰਾਹੀਂ ਜੋ ਵਿਸਮਾਦ ਰਸ ਹੈ, ਇਹ ਰਬਾਬ ਰਾਹੀਂ ਤੇ ਰਬਾਬ ਦੇ ਪੈਸੇ ਵੀ ਭੈਣ ਨਾਨਕੀ ਤੋਂ ਬਾਣੀ ਨਾਲ, ਇਸਤਰੀ ਜਾਤੀ ਦਾ ਕਿਤਨਾ ਵੱਡਾ ਗਹਿਰਾ ਸੰਬੰਧ ਕਰ ਦਿੱਤਾ ਹੈ। ਤੁਸੀਂ ਆਪਣਾ ਫਰਜ਼ ਪਹਿਚਾਣ ਰਹੀ ਹੋ, ਵੱਧ ਤੋਂ ਵੱਧ ਯਤਨ ਕਰੋ ਆਪਣੇ ਘਰਾਂ ਦੇ ਕੰਮ ਤੇ, ਅਸੀਂ ਕਰਦੇ ਹੀ ਰਹਿਣਾ। ਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਸੇਵਾ ਕਰੋ, ਹੱਦ ਤੋਂ ਵੱਧ ਸੇਵਾ ਕਰੋ, ਸਿਮਰਨ ਰਾਹੀਂ, ਨਿਤਨੇਮ ਰਾਹੀਂ ਅਤੇ ਗੁਰੂ ਕੇ ਲੰਗਰਾਂ ਦੇ ਪਾਠ ਦੀਆਂ ਡਿਊਟੀਆਂ, ਹੋਰ ਅਨੇਕਾਂ ਸੇਵਾਵਾਂ ਨੇ। ਆਈਏ ਉਸ ਦਰਬਾਰ ਦੀ ਸ਼ਾਮ ਦੀ ਹਾਜ਼ਰੀ ਭਰ ਰਹੇ ਹਾਂ। ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਇਸੇ ਟਿਕੇ ਹੋਏ ਮਨ ਦੇ ਨਾਲ ਲੜੀ ਵਾਰ ਦੀ ਕਥਾ ਜੋ ਗੁਰੂ ਕੀ ਚੜ ਰਹੀ ਹੈ, ਉਸ ਰਸ ਵਿੱਚ ਦੀ ਬਿਰਤੀ ਜੋੜੀਏ। ਇੱਕ ਵਾਰ ਗੱਜ ਕੇ ਆਖੇ, ਗੁਰੂ ਜੀ
ਕਿਆ ਡਰੀਏ, ਡਰ ਡਰ ਹੈ ਸਮਾਨਾ, ਗੌੜੀ ਮਹੱਲਾ ਪਹਿਲਾ, ਜਿਨ ਆਕਥ ਕਹਾਇਆ।
ਪਰਿਪੂਰਨ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਪਿਆਰ ਵਾਲੇ ਗੁਰਸਿੱਖੋ, ਉਹ ਪਰਮੇਸ਼ਰ ਅਕਥ ਹੈ, ਕੁਝ ਵਿਸ਼ੇਸ਼ਤਾਈਆਂ ਦੇ ਗੁਣ ਨੇ ਜੋ ਕਥਨ ਵਿੱਚ ਆ ਸਕਦੇ ਨੇ। ਰਹਿਬੜਾਂ ਦੇ, ਪੀਰਾਂ ਦੇ, ਪੈਗੰਬਰਾਂ ਦੇ, ਦੁਨੀਆਂ ਵਿੱਚ ਗੁਣ ਕਥਨ ਕੀਤੇ ਜਾ ਸਕਦੇ ਨੇ। ਗੁਰੂ ਨਾਨਕ ਮਹਾਰਾਜ ਨੇ ਪਰਿਪੂਰਨ ਪਰਮੇਸ਼ਰ ਦੀ ਸਿਫਤ ਕੀਤੀ ਸੋਦਰ ਵਿੱਚ, ਭੈਣ ਨਾਨਕੀ ਦੇ ਪੁੱਛਣ ਤੋਂ, ਇਹ ਵੀਰ ਜਿਸ ਥਾਂ ਤੇ ਤੂੰ ਗਿਆ ਸੀ ਉਹ ਦਰ ਕਰ ਕੈਸਾ ਹੈ, ਉਸ ਦਰ ਦੀ ਸੋਭਾ ਕੈਸੀ ਹੈ। ਤੇ ਜਪਜੀ ਸਾਹਿਬ ਵਿੱਚ ਬੜੇ ਰਸ ਨਾਲ ਭੈਣ ਨਾਨਕੀ ਨੂੰ ਪਰਿਪੂਰਨ ਪਰਮੇਸ਼ਰ ਦੀ ਸਿਫਤ ਉਹ ਦਰ ਕਰਦੀ ਸੋਝੀ ਗਾਲੋਂ ਤੋਨੋ ਪਾਉਣ ਪਾਣੀ ਬੈਸੰਦਰ ਐਸਾ ਕਥਨ ਕੀਤਾ ਤੇ ਉਹਨੂੰ ਗਾਉਂਦੇ ਵੀ ਬਹੁਤ ਨੇ ਵਾਜੇ ਵੀ ਅਨੇਕਾਂ ਤਰ੍ਹਾਂ ਦੇ ਨੇ ਪਰ ਬੜੀ ਵਡਿਆਈ ਕਰਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਇਹ ਤੁਸੀਂ ਨਾ ਗੁਣ ਕਥਨ ਵਿੱਚ ਆ ਸਕਦੇ ਸਨ ਜਿਹੜੇ ਮਹਾਰਾਜ ਕਹਿ ਰਹੇ ਨੇ ਤੇ ਉਹ ਤੇ ਪਰਮੇਸ਼ਰ ਅਕਥ ਸੀ ਅਕਥ ਦੀ ਜਿਹੜੀ ਕਥਾ ਕਥਨ ਕਰਦਿਆਂ ਕਰਦਿਆਂ ਗੁਰੂ ਨਾਨਕ ਮਹਾਰਾਜ ਨੇ ਅਕਥ ਰੂਪ ਦੇ ਲਫ਼ਜ਼ ਲਿਖ ਦਿੱਤੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਇਹਨਾਂ ਤੁਕਾਂ ਦਾ ਭਾਵ ਉਹ ਅਕਥ ਹੈ ਗੁਣ ਜਿਹੜੇ ਮੇਰੇ ਕੋਲੋਂ ਵੀ ਕਥਨ ਨਾ ਕੀਤੇ ਜਾਣ ਤੋ ਗਰੀਬਨ ਵਾਜ ਸਤਿਗੁਰਾਂ ਨੇ ਇੱਥੇ ਦਰਸਾਇਆ ਜਿਨ੍ਹਾਂ ਨੇ ਅਕਥ ਪਰਮੇਸ਼ਰ ਦੇ ਵਿਚਾਰਾਂ ਨੂੰ ਕਥਨ ਕੀਤਾ ਆਪ ਕਹਿਆ ਹੈ ਤੇ ਹੋਰਨਾਂ ਤੋਂ ਕਹਾਇਆ ਹੈ ਆਪ ਸਿਫਤ ਕੀਤੀ ਹੈ ਆਪ ਜੁੜੇ ਨੇ ਉਪਦੇਸ਼ ਦਿੱਤਾ ਪ੍ਰੇਮੀਓ ਜਿਸ ਪਰਿਪੂਰਨ ਦੇ ਗੁਣ ਮੈਂ ਕਥਨ ਕੀਤੇ ਨੇ ਮੈਂ ਜੁੜਿਆ ਹਾਂ ਤੁਸੀਂ ਵੀ ਉਹਦੇ ਗੁਣ ਕਥਨ ਕਰੋ ਤੇ ਉਹਦੇ ਵਿੱਚ ਜੁੜੋ ਉਹਦੇ ਗੁਣ ਬੜੇ ਨੇ ਅਜੀਬ ਗੁਣ ਨੇ ਕਥਨ ਤੋਂ ਰਹਿਤ ਗੁਣ ਨੇ ਜੇ ਤੁਸੀਂ ਕਥਨ ਕਰੋਗੇ ਤੇ ਉਹ ਕਸਦੀਆਂ ਕਸਦੀਆਂ ਉਹਦੇ ਵਿੱਚ ਜੁੜ ਜਾਓਗੇ ਫਿਰ ਜੁੜਨ ਤੋਂ ਬਾਅਦ ਜੁੜੀ ਚੀਜ਼ ਅਲੱਗਾ ਵੀ ਹੋ ਸਕਦੀ ਹੈ ਇਹ ਨਹੀਂ ਵੀ ਸਿੱਖ ਇੱਥੇ ਹੀ ਖਲੋ ਜਾਏ ਬਸ ਜੁੜ ਗਿਆ ਜੁੜੀ ਚੀਜ਼ ਤੇ ਲਹਿਦਾ ਵੀ ਹੋ ਸਕਦੀ ਹੈ ਪਰ ਅਭੇਦ ਹੋਈ ਚੀਜ਼ ਕਦੇ ਲਹਿਦਾ ਨਹੀਂ ਹੋ ਸਕਦੀ ਵਿਧਾਨ ਦੇ ਪੁਸਤਕਾਂ ਵਿੱਚ ਲਿਖੀ ਹੈ ਸਮੁੰਦਰ ਦੀ ਡੂੰਘਿਆਈ ਵੇਖਣ ਵਾਸਤੇ ਚੱਲ ਸਮੁੰਦਰ ਦਾ ਪਾਣੀ ਵੇਖਾਵਾਂ ਕਿੰਨਾ ਕੁ ਡੂੰਘਾ ਹੈ ਜਿਸ ਵਕਤ ਦੂਰ ਤੱਕ ਲੂਣ ਦੀ ਡਲੀ ਤੁਰ ਗਈ ਪਰ ਜਿਉਂ ਜਿਉਂ ਪਾਣੀ ਵਿੱਚ ਤੁਰੀ ਗਈ ਉਹ ਖੜਦੀ ਗਈ ਹੌਲੀ ਹੌਲੀ ਉਹ ਪਾਣੀ ਦਾ ਰੂਪ ਬਣ ਗਿਆ ਉਹਨੇ ਬਾਹਰ ਆ ਕੇ ਦੱਸਿਆ ਹੀ ਨਾ ਵੀ ਪਾਣੀ ਕਿੰਨਾ ਕੁ ਡੂੰਘਾ ਪਹਿਲਾਂ ਤਾਂ ਜੁੜੀ ਫਿਰ ਉਹ ਵਿੱਚ ਹੀ ਅਭੇਦ ਹੋ ਗਏ ਚੱਲੀ ਡਲੀ ਲਾਉਣ ਕੀ ਥਾ ਪਾਣੀ ਕਾ ਲੈਣ ਪਾਣੀ ਦਾ ਥਾ ਲੈਣ ਵਾਸਤੇ ਪਰ ਕੌਣ ਆ ਕੇ ਸਾਰਕਤਾਵਲੀ ਦੇ ਹਰਦਿਆਲ ਜੀ ਕਹਿੰਦੇ ਨੇ ਵੀ ਕੌਣ ਆ ਕੇ ਵਾਪਸ ਦੱਸੇ ਵੀ ਪਾਣੀ ਕਿੰਨਾ ਕਿਉਂ ਤੇ ਪਾਣੀ ਦਾ ਰੋਹ ਬਣ ਗਏ ਸਿੱਖ ਕਥ ਰੂਪ ਪਰਮੇਸ਼ਰ ਦੇ ਗੁਣਾਂ ਨੂੰ ਤੂੰ ਕਥਨ ਕਰ ਉਹਦੇ ਵਿੱਚ ਜੁੜ ਤੇ ਜੁੜਦਿਆਂ ਜੁੜਦਿਆਂ ਫਿਰ ਉਹਦੇ ਵਿੱਚ ਅਭੇਦ ਹੋ ਜਾਏਗਾ ਉਹਦਾ ਰੂਪ ਬਣ ਜਾਏਗਾ ਤੂੰ ਕਥਨ ਕਰ ਨਹੀਂ ਸਕੇਗਾ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਧਿਆ ਕਿਆ ਕਹੀਏ ਸਿਰਫ ਜੁੜ ਆਪ ਵੀ ਜੁੜ ਤੇ ਹੋਰਨਾਂ ਨੂੰ ਵੀ ਜੁੜ ਜੁੜ
ਅਪਿਓ ਪੀ ਆਇਆ
ਜਿਹੜਾ ਅਕਥ ਪਰਮੇਸ਼ਰ ਦੇ ਗੁਣਾਂ ਦਾ ਕਥਨ ਕਰਦਾ ਆਪ ਕਹਿੰਦਾ ਹੋਰਨਾਂ ਤੋਂ ਕਹਾਉਂਦਾ ਤੇ ਫਿਰ ਅਪਿਓ ਪੀ ਆਇਆ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਆਪ ਪੀਂਦਾ ਹੋਰਨਾਂ ਨੂੰ ਜਪਾਉਂਦਾ ਤੇ ਰਸ ਵਿੱਚ ਹੋਰਨਾਂ ਨੂੰ ਪਿਆਲਦਾ ਵੀ ਨਾਮ ਰਸ ਇੱਕ ਮਹਾਨ ਰਸ ਹੈ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਆਪ ਪੀਂਦਾ ਧਾਰਨ ਕਰਦਾ ਤੇ ਹੋਰਨਾਂ ਨੂੰ ਉਪਦੇਸ਼ ਦਿੰਦਾ ਜੁੜੋ ਰੱਬ ਨਾਲ ਉਹਦਾ ਨਾਮ ਬੜਾ ਸਮਰੱਥ ਹੈ ਉਹਦੇ ਵਿੱਚ ਉਹਨਾਂ ਨੂੰ ਪਿਆਲਦਾ ਹੈ
ਅਨਭੈ ਵਿਸਰੇ ਨਾਮ ਸਮਾਇਆ
ਅਨਭੈ ਵਿਸਰੇ ਨਾਮ ਸਮਾਇਆ ਜਿਹੜੇ ਪਰਿਪੂਰਨ ਪਰਮੇਸ਼ਰ ਦੇ ਨਾਮ ਵਿੱਚ ਮਿਲ ਗਏ ਨੇ ਉਸਦੇ ਨਾਮ ਵਿੱਚ ਸਮਾਈ ਹੋ ਗਈ ਹੈ ਜੁੜ ਗਏ ਨੇ ਅਨਭੈ ਵਿਸਰੇ ਜਿੰਨੇ ਦੁਨੀਆਂ ਦੇ ਡਰ ਨੇ ਉਹਨਾਂ ਦੇ ਡਰ ਸਾਰੇ ਲੱਥ ਗਏ ਨੇ, ਵਿਸਰ ਗਏ ਨੇ ਦੁਨੀਆਂ ਦੇ ਡਰ, ਜਿਹੜਾ ਉਸ ਦੇ ਨਾਮ ਰਸ ਵਿੱਚ ਜੁੜ ਗਿਆ।
ਕਿਆ ਡਰੀਏ ਡਰ ਡਰ ਹੈ ਸਮਾਨਾ,
ਫਿਰ ਕਿਆ ਡਰੀਏ, ਕੈਸਾ ਡਰ ਹੈ, ਕਿਸ ਤਰ੍ਹਾਂ ਕੀ ਡਰਨਾ ਹੈ, ਕਿਆ ਡਰੀਏ ਡਰ, ਜਿਹੜਾ ਦੁਨੀਆਂ ਦਾ ਡਰ ਹੈ ਨਾ, ਡਰੇ ਸਮਾਨਾ, ਜਿਸ ਇਨਸਾਨ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਡਰ ਆ ਜਾਏ ਨਾ, ਦੁਨੀਆਂ ਦਾ ਡਰ ਉਹਨੂੰ ਕੀ ਡਰਾ ਸਕੇਗਾ, ਨਹੀਂ ਡਰਾ ਸਕੇਗਾ। ਜਿਹੜਾ ਗੁਰੂ ਤੋਂ ਡਰਦਾ ਹੈ, ਦੁਨੀਆਂ ਦਾ ਡਰ ਉਹਨੂੰ ਡਰਾ ਨਹੀਂ ਸਕੇਗਾ। ਭਾਵੇਂ ਕਿਸ ਤਰ੍ਹਾਂ ਦੀ ਵੀ ਵਿਚਾਰ ਹੋ ਜਾਏ, ਦੁਨੀਆਂ ਦਾ ਡਰ ਉਹਨੂੰ ਡਰਾ ਨਹੀਂ ਸਕੇਗਾ। 7 ਤੇ 9 ਸਾਲ ਦੀ ਉਮਰ ਸੀ, ਕਹਿ ਰਹੇ ਨੇ ਤੁਹਾਨੂੰ ਕੰਧਾਂ ਵਿੱਚ ਚਿਣ ਦਿੱਤਾ ਜਾਏਗਾ, ਧੜਾਂ ਤੋਂ ਸਿਰ ਲਾ ਦਿੱਤੇ ਜਾਣਗੇ, ਬੜੀਆਂ ਕਰੜੀਆਂ ਸਜਾਵਾਂ ਦਿੱਤੀਆਂ ਜਾਣਗੀਆਂ, ਪਰ ਨਹੀਂ ਡਰੇ, ਕਿਉਂਕਿ ਡਰ ਡਰੇ ਸਮਾਨਾ। ਜਿਹੜਾ ਪਰਿਪੂਰਨ ਪਰਮੇਸ਼ੁਰ ਦੇ ਡਰ ਵਿੱਚ ਆ ਜਾਏ, ਤੇ ਦੁਨੀਆਂ ਦਾ ਡਰ ਉਹਨੂੰ ਡਰਾ ਨਹੀਂ ਸਕਦਾ, ਅਡਰ ਹੋ ਜਾਂਦੇ ਨੇ। ਦੁਨੀਆਂ ਦਾ ਡਰ ਉਹਦੇ ਲਾਗੇ ਨਹੀਂ ਲੱਗਦਾ।
ਪੂਰੇ ਗੁਰ ਕੈ ਸ਼ਬਦ ਪਛਾਨਾ,
ਇਹ ਵਸਤਾ ਉਦੋਂ ਆਵੇਗੀ ਜਦੋਂ ਪੂਰਨ ਗੁਰੂ ਦੇ ਸ਼ਬਦ ਦੀ ਪਹਿਚਾਣ ਕਰ ਲਈ। ਪਹਿਚਾਣ ਕਰਨੀ ਸ਼ਬਦ ਦੀ, ਭਾਵ ਕਿ ਉਹਦੀ ਸਿਆਣ ਕਰਨੀ, ਉਹਦੇ ਨਾਲ ਸਾਂਝ ਪਾ ਲੈਣੀ। ਤੇ ਹੁਣ ਸ਼ਬਦ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾਏ, ਮਨ ਟਿਕ ਜਾਏ, ਬਾਣੀ ਪੜ੍ਹਦੇ ਰਹੀਏ, ਰਸਨਾ ਮਿਠਾਸ ਵਿੱਚ ਆ ਜਾਏ, ਇਤਿਹਾਸ ਵਿੱਚ ਲਿਖ ਦਿੱਤਾ ਮਨ ਜਾਗੇ ਕੀ ਹੈ ਨਿਸ਼ਾਨੀ, ਲਾਗੇ ਪ੍ਰੈ ਸ੍ਰੀ ਗੁਰਬਾਣੀ। ਮਨ ਜਾਗੇ ਦੀ ਇਹ ਨਿਸ਼ਾਨੀ ਹੈ ਗੁਰੂ ਦੀ ਬਾਣੀ ਪਿਆਰੀ ਲੱਗੇ, ਤੇ ਜੇ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਜਾਵੇ ਤੇ ਪਿਆਰੀ ਕਾਹਦੀ ਲੱਗਣੀ ਹੈ। ਮਨ ਤੇ ਜਾਗੇ ਦੀ ਇਹ ਨਿਸ਼ਾਨੀ ਹੈ ਕਿ ਰਸ ਇੰਨਾ ਚੜ੍ਹਦਾ ਜਾਏ, ਜਿਉਂ ਜਿਉਂ ਬਾਣੀ ਦਾ ਪਾਠ ਕਰਦਾ ਜਾਏ, ਭੁੱਖ ਪਿਆਸ ਨੀਂਦ ਪਤਾ ਨਹੀਂ ਕਿਧਰ ਉੱਡ ਜਾਣ, ਤੇ ਲਾਲਚ ਆਏ ਮੈਂ ਹੋਰ ਬਾਣੀ ਦਾ ਪਾਠ ਕਰ ਲਵਾਂ, ਹੋਰ ਗੁਣਾਂ ਦੀ ਦਾਤ ਮੈਂ ਪ੍ਰਾਪਤ ਕਰ ਲਵਾਂ। ਇਹ ਹੈ ਸ਼ਬਦ ਦੀ ਬਾਣੀ ਦੇ ਪਹਿਚਾਣ। ਜਿਨ੍ਹਾਂ ਨੂੰ ਬਾਣੀ ਦੇ ਪਹਿਚਾਣ ਆ ਜਾਏ,
ਜਿਸ ਨਾਲ ਰਾਮ ਹਿਰਦੇ ਹਰ ਰਾਸ,
ਜਿਸ ਨਰ ਰਾਮ ਹਿਰਦੇ ਹਰ ਰਾਸ, ਰਾਸ ਹੈ ਪੂੰਜੀ। ਜਿਸ ਇਨਸਾਨ ਦੇ ਹਿਰਦੇ ਵਿੱਚ ਪਰਿਪੂਰਨ ਪਰਮੇਸ਼ੁਰ ਦੇ ਨਾਮ ਦੀ ਰਾਸ ਪੂੰਜੀ ਆ ਗਈ,
ਸਹਿਜ ਸੁਭਾਏ ਮਿਲੇ ਸਾਬਾਸ,
ਸਹਿਜ ਸੁਭਾਏ ਮਿਲੇ, ਸ਼ਾਂਤੀ ਸੁਭਾਅ ਨਾਲ ਉਹ ਗੁਰੂ ਵਿੱਚ ਮਿਲ ਜਾਂਦੇ ਨੇ, ਤੇ ਜਿਹੜਾ ਗੁਰੂ ਵਿੱਚ ਮਿਲ ਜਾਂਦਾ ਹੈ ਗੁਰੂ ਉਹਨੂੰ ਸ਼ਾਬਾਸ਼ ਦਿੰਦਾ ਹੈ, ਹੇ ਇਨਸਾਨ ਹੇ ਆਤਮਾ ਸ਼ਾਬਾਸ਼ ਆਫਰੀਨ ਹੈ, ਤੂੰ ਮੇਰੇ ਵਿੱਚ ਮਿਲਿਆ ਹੈ, ਮੇਰੇ ਵਿੱਚ ਅਭੇਦ ਹੋ ਗਿਆ। ਬਾਣੀ ਪੜ੍ਹਦਿਆਂ ਪੜ੍ਹਦਿਆਂ ਜਦੋਂ ਉਸ ਵਿੱਚ ਅਭੇਦ ਹੋ ਜਾਈਏ ਤੇ ਗੁਰੂ ਉਹਦੀ ਸਿਫਤ ਕਰਦਾ ਹੈ, ਸ਼ਾਬਾਸ਼ ਉਚਾਰਦਾ ਹੈ।
ਜਾਹੇ ਸਵਾਰ ਸਾਂਝ ਬਿਆਲ,
ਇਹ ਤੇ ਸੀ ਨਾ ਪਹਿਲੀ ਵਸਤਾ ਨਾਮ ਦੀ, ਤੇ ਹੁਣ ਸੰਸਾਰਕ ਵਸਤਾ ਹੈ। ਸਵੇਰੇ ਤੇ ਰਾਤ ਸਵਾਰੇ, ਜਿਹੜੀ ਮਾਇਆ ਦੀ ਵਿਚਾਰ ਹੈ ਨਾ, ਮਾਇਆ ਵਿੱਚ ਜਿਹੜੇ ਲੱਗੇ ਹੈ ਨਾ, ਮਾਇਆ ਦੀ ਵਿਚਾਰਧਾਰਾ ਵਾਲਾ ਜਿਹੜਾ ਸਵੇਰੇ ਵੀ ਸੌਂਦਾ ਹੈ, ਸ਼ਾਮ ਨੂੰ ਵੀ ਸੌਂਦਾ ਹੈ, ਕਿਉਂਕਿ ਰੱਬ ਨਾਲੋਂ ਟੁੱਟੀਆਂ ਹੋਈਆਂ ਦੀਆਂ ਗੱਲਾਂ ਨੇ, ਅੰਮ੍ਰਿਤ ਵੇਲੇ ਰੱਬ ਦੇ ਬੰਦਗੀ ਕਰਦਿਆਂ ਹੋਇਆਂ ਉਸ ਵੇਲੇ ਜਿਹੜੀ ਨੀਂਦ ਆਉਣੀ ਹੈ, ਸਿਮਰਨ ਕਰਦਿਆਂ ਨੀਂਦ ਆ ਜਾਣੀ, ਸਮਝੋ ਕਿ ਇਹ ਮਾਇਆ ਦਾ ਪਸਾਰਾ ਹੈ, ਮਾਇਆ ਦਾ ਜਾਲ ਹੈ। ਪੁੱਛਦੇ ਨੇ ਵਿਗਿਆਨੀ ਜੀ ਦੱਸੋ ਸਵੇਰੇ ਨੀਂਦ ਕਿਉਂ ਆਉਂਦੀ ਹੈ, ਬੜੀ ਅਜੀਬ ਗੱਲ ਹੈ ਵੀ ਰਜਾਈ ਦਾ ਤੂੰ ਖਹਿੜਾ ਨਾ ਛੱਡੇ, ਪਾਣੀ ਤੂੰ ਦੋ ਗੜਵੀਆਂ ਹਾਲਾਂਕਿ ਗਰਮ ਪਾਣੀ ਹੈ, ਤੈਨੂੰ ਕੋਈ ਦੁੱਖ ਨਹੀਂ ਹੋਇਆ, ਇੰਡੀਆ 'ਤੇ ਠੰਡੇ ਪਾਣੀ ਨਾਲ ਬੜਾ ਔਖਾ ਹੁੰਦਾ, ਇਸ਼ਨਾਨ ਕਰਦਾ ਹੀ ਤੂੰ ਆਣ ਕੇ ਰਜਾਈ ਵਿੱਚ ਬਹਿ ਜਾਂਦਾ ਤਾਂ ਨੀਂਦ